ਔਗੁਣ ਸ਼ਬਦ ਜਲਾਏ, ਦੂਜਾ ਭਾਉ ਗਵਾਏ, ਸੱਚੇ ਹੀ ਸੱਚ ਰਾਤੇ। ਜਿਹੜੀ ਜੀਵ ਰੂਪ ਇਸਤਰੀ ਗੁਰੂ ਸ਼ਬਦ ਦੀ ਕਮਾਈ ਕਰਕੇ ਆਪਣੇ ਔਗੁਣਾਂ ਨੂੰ ਸਾੜ ਦਿੰਦੀ ਹੈ ਤੇ ਮੰਦੇ ਵਿੱਚੋਂ ਦੂਜਾ ਭਾਉ ਦੂਜਾ ਪ੍ਰੇਮ ਵੀ ਗਵਾ ਦਿੰਦੀ ਹੈ, ਸੱਚੇ ਹੀ ਸੱਚ ਰਾਤੀ, ਫਿਰ ਉਹ ਸੱਚੇ ਨਾਮ ਦੁਆਰਾ ਸੱਚ ਸਰੂਪ ਵਾਹਿਗੁਰੂ ਦੇ ਰੰਗ ਵਿੱਚ ਰੰਗੀ ਜਾਂਦੀ ਹੈ। ਸੱਚਾ ਸ਼ਬਦ ਸਦਾ ਸੁਖ ਪਾਇਆ, ਹਉਮੈ ਗਈ ਭ੍ਰਾਂਤੀ। ਉਸਨੇ ਸੱਚੇ ਸ਼ਬਦ ਦੁਆਰਾ ਸਦੈਵੀ ਸੁਖ ਪ੍ਰਾਪਤ ਕਰ ਲਿਆ, ਅਵਨਾਸ਼ੀ ਸੁਖ, ਸੱਚਾ ਸੁਖ ਪ੍ਰਾਪਤ ਕਰ ਲਿਆ। ਕਿਉਂ ਹਉਮੈ ਗਈ ਭ੍ਰਾਂਤੀ? ਸੱਚੇ ਸ਼ਬਦ ਦੀ ਕਮਾਈ ਕਰਕੇ ਉਹਦੀ ਹਉਮੈ ਵੀ ਚਲੀ ਗਈ ਤੇ ਪਰਮ ਭ੍ਰਾਂਤੀ ਵੀ ਦੂਰ ਹੋ ਗਈ, ਇਸੇ ਕਰਕੇ ਉਸਨੇ ਸੱਚਾ ਸੁਖ ਪ੍ਰਾਪਤ ਕਰ ਲਿਆ। ਪਿਰ ਨਿਰਮਾਇਲ ਸਦਾ ਸੁਖ ਦਾਤਾ, ਨਾਨਕ ਸ਼ਬਦ ਮਿਲਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਰੱਬ ਦੀਆਂ ਸੁਹਾਗਣਾ ਸੰਤ ਮਹਾਂਪੁਰਖ ਇਹ ਆਖਦੇ ਹਨ, ਪਿਰ ਨਿਰਮਾਇਲ ਸਦਾ ਸੁਖਦਾਤਾ, ਉਹ ਪਿਰਪਤੀ ਪਰਮੇਸ਼ਰ ਨਿਰਮਾਇਲ ਬਹੁਤ ਨਿਰਮਲ ਬਹੁਤ ਪਵਿੱਤਰ ਹੈ, ਸਦਾ ਸੁਖਦਾਤਾ ਤੇ ਹਮੇਸ਼ਾ ਲਈ ਸਾਰੇ ਸੁਖਾਂ ਦਾ ਦਾਤਾ ਵੀ ਹੈ। ਨਾਨਕ ਸ਼ਬਦ ਮਿਲਾਏ, ਹਜ਼ੂਰ ਫਰਮਾਉਂਦੇ ਨੇ ਜਿਸ ਨੂੰ ਵਾਹਿਗੁਰੂ ਆਪਣੇ ਨਾਲ ਮਿਲਾਉਂਦਾ ਹੈ ਉਹ ਗੁਰੂ ਕੇ ਸ਼ਬਦ ਰਾਹੀਂ ਹੀ ਮਿਲਾਉਂਦਾ ਹੈ, ਇਸ ਲਈ ਗੁਰੂ ਸ਼ਬਦ ਦੇ ਨਾਲ ਜੋੜਨ ਦੀ ਲੋੜ ਹੈ। ਫਿਰ ਉਹ ਵਿਸ਼ੁਨੀਆ ਪੀ ਮਿਲੇ ਹੈ ਜੇ ਸਤਿਗੁਰ ਲਾਗੇ ਸਾਚੇ ਪਾਏ। ਹਜ਼ੂਰ ਫਰਮਾਉਂਦੇ ਨੇ ਪਤੀ ਪਰਮੇਸ਼ਰ ਤੋਂ ਵਿਛੜੀਆਂ ਰੂਹਾਂ ਉਹ ਫਿਰ ਵੀ ਵਾਹਿਗੁਰੂ ਦੇ ਨਾਲ ਮਿਲ ਸਕਦੀਆਂ। ਮਿਲਣ ਦਾ ਤਰੀਕਾ ਇਹ ਹੈ ਜੇ ਉਹ ਸੱਚੇ ਸਤਿਗੁਰੂ ਦੇ ਜਾ ਕੇ ਚਰਨੀ ਲੱਗ ਜਾਣ, ਗੁਰੂ ਦੀ ਮਿਹਰ ਦੇ ਨਾਲ ਉਹਨਾਂ ਦਾ ਵਾਹਿਗੁਰੂ ਦੇ ਨਾਲ ਮਿਲਾਪ ਹੋ ਸਕਦਾ ਹੈ। ਵਡਹੰਸ ਮਹੱਲਾ ਤੀਜਾ, ਸੁਣਿਆ ਹੋ ਕੰਤ ਮਹੇਲੀਓ, ਪਿਰ ਸੇਵੇ ਹੋ ਸ਼ਬਦ ਵਿਚਾਰ। ਲਾਉਣਗੇ ਉਸੇ ਹੀ ਪ੍ਰਕਰਨ ਨੂੰ ਲੈ ਕੇ ਸਤਿਗੁਰੂ ਦੂਜਾ ਸ਼ਬਦ ਉਚਾਰਨ ਕਰ ਰਹੇ ਹਨ, ਸੁਣਿਆ ਹੋ ਕੰਤ ਮਹੇਲੀ ਹੋ, ਐ ਕੰਤ ਪਤੀ ਪਰਮੇਸ਼ਰ ਦੀ ਓ ਇਸਤਰੀਓ, ਤੁਸੀਂ ਉਪਦੇਸ਼ ਸੁਣਿਓ, ਜੋ ਤੁਹਾਨੂੰ ਉਪਦੇਸ਼ ਦਿੱਤਾ ਜਾ ਰਿਹਾ ਇਹਨੂੰ ਧਿਆਨ ਦੇ ਨਾਲ ਸੁਣੋ। ਪਰ ਸੇਵੇ ਹੋ ਸ਼ਬਦ ਵਿਚਾਰ, ਤੁਸੀਂ ਗੁਰੂ ਸ਼ਬਦ ਦੀ ਵਿਚਾਰ ਦੁਆਰਾ, ਭਾਵ ਜਿਵੇਂ ਗੁਰਬਾਣੀ ਸਾਨੂੰ ਉਪਦੇਸ਼ ਦਿੰਦੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਇਉਂ ਗੁਰੂ ਸ਼ਬਦ ਦੀ ਵਿਚਾਰ ਦੁਆਰਾ ਪਤੀ ਪਰਮੇਸ਼ਰ ਦੀ ਸੇਵਾ ਕਰਿਓ ਤੇ ਫੇਰ ਹੀ ਤੁਹਾਨੂੰ ਵਾਹਿਗੁਰੂ ਪਰਮੇਸ਼ਰ ਸੌਖੇ ਤਰੀਕੇ ਦੇ ਨਾਲ ਮਿਲ ਸਕਦਾ ਹੈ। ਅਵਗੁਣਵੰਤੀ ਪਰ ਨਾ ਜਾਣੇ, ਮੁੱਠੀ ਰੋਵੈ ਕੰਤ ਵਿਸਾਰ। ਜਿਹੜੀ ਔਗਣਾ ਵਾਲੀ ਇਸਤਰੀ ਹੈ ਉਸ ਪਤੀ ਪਰਮੇਸ਼ਰ ਨੂੰ ਜਾਣ ਹੀ ਨਹੀਂ ਸਕਦੀ। ਹੁਣ ਜਿਹਦੇ ਵਿੱਚ ਔਗਣ ਨੇ, ਐਬ ਨੇ, ਚੋਰੀ ਕਰਦੀ ਹੈ, ਝੂਠ ਬੋਲਦੀ ਹੈ, ਉਹ ਔਗਣਾ ਵਾਲੀ ਇਸਤਰੀ ਪਤੀ ਅਕਾਲ ਪੁਰਖ ਨੂੰ ਜਾਣ ਹੀ ਨਹੀਂ ਸਕਦੀ। ਮੁੱਠੀ ਰੋਵੈ ਕੰਤ ਵਿਸਾਰ, ਵੀ ਉਹ ਤੇ ਵਿਕਾਰਾਂ ਦੀ ਲੁੱਟੀ ਹੋਈ ਰੋਂਦੀ ਹੈ। ਕਿਉਂ? ਕੰਤ ਵਿਸਾਰ, ਉਸਨੇ ਪਤੀ ਪਰਮੇਸ਼ਰ ਨੂੰ ਵਿਸਾਰ ਦਿੱਤਾ। ਜਿਸਨੇ ਪਤੀ ਪਰਮੇਸ਼ਰ ਨੂੰ ਵਿਸਾਰ ਦਿੱਤਾ ਹੈ ਤੇ ਫਿਰ ਉਹਨੂੰ ਵਿਕਾਰ ਉਹਦੀ ਇੱਜ਼ਤ ਲੁੱਟ ਲੈਂਦੇ ਨੇ ਤੇ ਫਿਰ ਉਹ ਆਪਣੀ ਇੱਜ਼ਤ ਲੁਟਾ ਕੇ ਰੋਂਦੀ ਹੈ। ਰੋਵੈ ਕੰਤ ਸੰਭਾਲ ਸਦਾ ਗੁਣਸਾਰ, ਨਾ ਫਿਰ ਮਰੈ ਨਾ ਜਾਏ। ਉਸ ਅਵਗੁਣਵੰਤੀ ਦੇ ਮੁਕਾਬਲੇ ਦੇ ਜਿਹੜੀ ਗੁਣਵੰਤੀ ਹੈ, ਰੋਵੈ ਕੰਤ ਸੰਭਾਲ ਸਦਾ ਗੁਣਸਾਰ, ਉਹ ਆਪਣੇ ਪਤੀ ਪਰਮੇਸ਼ਰ ਨੂੰ ਯਾਦ ਕਰ ਕਰਕੇ ਉਹਦੇ ਵੈਰਾਗ ਦੇ ਵਿੱਚ ਰੋਂਦੀ ਹੈ ਤੇ ਹਮੇਸ਼ਾ ਲਈ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਕਰਦੀ ਹੈ। ਕੀ ਆਖਦੀ ਹੈ? ਨਾ ਫਿਰ ਮਰੈ ਨਾ ਜਾਏ, ਵੀ ਮੇਰਾ ਪਤੀ ਨਾ ਕਦੀ ਮਰਦਾ ਹੈ ਨਾ ਕਦੀ ਛੱਡ ਕੇ ਜਾਂਦਾ ਹੈ। ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਪਲੀ ਭਗਵੰਤ ਹੈ। ਇਉਂ ਉਸਦੇ ਗੁਣਾਂ ਨੂੰ ਉਚਾਰਨ ਕਰ ਕਰਕੇ ਤੇ ਉਸਨੂੰ ਯਾਦ ਕਰ ਕਰਕੇ ਵੈਰਾਗ ਤੇ ਪ੍ਰੇਮ ਦੇ ਵਿੱਚ ਰੋਂਦੀ ਹੈ। ਗੁਰਮੁਖ ਜਾਤਾ ਸ਼ਬਦ ਪਛਾਤਾ, ਸਾਚਾ ਪ੍ਰੇਮ ਸਮਾਏ। ਉਸ ਗੁਣਵੰਤੀ ਰੂਹ ਨੇ ਗੁਰਮੁਖ ਜਾਤਾ ਗੁਰੂ ਦੀ ਕਿਰਪਾ ਦੁਆਰਾ ਵਾਹਿਗੁਰੂ ਨੂੰ ਜਾਣਿਆ। ਕਿਵੇਂ ਜਾਣਿਆ? ਸ਼ਬਦ ਪਛਾਤਾ, ਗੁਰੂ ਕੇ ਸ਼ਬਦ ਦੀ ਕਮਾਈ ਕਰਕੇ। उसने पति परमेश्वर नूं पछाण लिया, उहदे नाल डूंघी वाकफियत कर ली, साचा प्रेम समाए, हुण उह उस पति परमेश्वर दे सच्चे प्रेम दे विच हमेशा लई लीन होई रहिंदी है। जिन अपना पिर नहीं जाता करम विधाता कूड़ मुठी कूड़ियारे। जिस औगुणा वाली जीव रूप पेशरी ने अपने पिर पति परमेश्वर नूं नहीं जानिया, ਉਹ ਕੈਸਾ ਹੈ? ਕਰਮ ਵਿਧਾਤਾ ਸਾਰੇ ਜੀਵਾਂ ਨੂੰ ਕਰਮਾਂ ਅਨੁਸਾਰ ਫਲ ਦੇਣ ਵਾਲਾ ਹੈ। ਕੂੜ ਮੁੱਠੀ ਕੂੜਿਆਰੇ, ਉਹ ਤੇ ਕੂੜਿਆਰ ਝੂਠੀ ਝੂਠ ਨੇ ਹੀ ਲੁੱਟ ਲਈ ਹੈ। ਭਾਵ ਇਹ ਸੰਸਾਰ ਵੀ ਝੂਠਾ ਹੈ, ਸੰਸਾਰ ਦਾ ਰੰਗ ਰੂਪ ਵੀ ਝੂਠਾ ਹੈ। ਇਸ ਦੇ ਮੋਹ ਪਿਆਰ ਦੇ ਵਿੱਚ ਉਹ ਫਸ ਗਈ, ਇਸ ਲਈ ਉਸ ਨੂੰ ਝੂਠ ਨੇ ਲੁੱਟ ਲਿਆ ਹੈ। ਸੁਣਿਆ ਹੋ ਕੰਤ ਮਹੇਲੀ ਹੋ, ਫਿਰ ਸੇਵੇ ਹੋ ਸ਼ਬਦ ਵਿਚਾਰੇ। ਐ ਕੰਤ ਦੀ ਮਹੇਲੀਓ, ਇਸਤਰੀਓ, ਐ ਪਤੀ ਪਰਮੇਸ਼ਰ ਦੇ ਪਿਆਰਿਓ, ਐ ਸੰਤ ਰੂਪ ਸਖੀਓ, ਸੁਣੋ ਸਾਡਾ ਉਪਦੇਸ਼, ਸੁਣੋ ਇਹ ਸਾਡੀ ਸਿੱਖਿਆ। ਫਿਰ ਸੇਵੇ ਹੋ ਸ਼ਬਦ ਵਿਚਾਰੇ, ਗੁਰੂ ਸ਼ਬਦ ਦੀ ਵਿਚਾਰ ਕਰਕੇ, ਭਾਵ ਜਿਵੇਂ ਗੁਰਬਾਣੀ ਕਹਿੰਦੀ ਹੈ, ਗੁਰੂ ਸ਼ਬਦ ਦੀ ਵਿਚਾਰ ਕਰਕੇ ਪਤੀ ਪਰਮੇਸ਼ਰ ਦੀ ਸੇਵਾ ਕਰੋ ਤੇ ਕਰਦੀਆਂ ਰਹੋ, ਤੇ ਫੇਰ ਹੀ ਤੁਹਾਨੂੰ ਪਰਮੇਸ਼ਰ ਪਤੀ ਮਿਲ ਸਕਦਾ ਹੈ। ਸਭ ਜਗ ਆਪ ਉਪਾਇਓਨ ਆਵਨ ਜਾਣ ਸੰਸਾਰਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਮਰੱਥਾ ਦਾ ਵਰਣਨ ਕਰਦੇ ਹਨ। ਸਭ ਜਗ ਆਪ ਉਪਾਇਓਨ, ਇਹ ਸਾਰੇ ਸੰਸਾਰ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਪੈਦਾ ਕੀਤਾ। ਪਸਾਓ ਏਕੋ ਕੁਵਾਓ, ਤਿਸਤੇ ਹੋਏ ਲੱਖ ਦਰਿਆਓ। ਉਸ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਸੰਸਾਰ ਨੂੰ ਆਪ ਹੀ ਪੈਦਾ ਕੀਤਾ ਤੇ ਆਵਣ ਜਾਣ ਸੰਸਾਰਾ, ਤੇ ਸੰਸਾਰ ਦੇ ਵਿੱਚ ਆਉਣਾ ਤੇ ਜਾਣਾ ਵੀ ਉਸੇ ਨੇ ਬਣਾਇਆ ਹੈ। ਮਾਇਆ ਮੋਹ ਖੁਆਇਆ ਨ ਮਰ ਜੰਮੈ ਵਾਰੋ ਵਾਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਸੇ ਅਕਾਲ ਪੁਰਖ ਵਾਹਿਗੁਰੂ ਨੇ ਮਾਇਆ ਦਾ ਮੋਹ ਪੈਦਾ ਕਰ ਦਿੱਤਾ, ਜਿਸ ਦੇ ਵਿੱਚ ਜੀਵਾਂ ਨੂੰ ਲਾ ਕੇ ਖੁਆਇਆਂ ਭੁਲਾ ਦਿੱਤਾ, ਉਸੇ ਮਾਰਗ ਤੋਂ ਭਟਕ ਗਏ ਨੇ। ਮਰ ਜੰਮੈ ਵਾਰੋ ਵਾਰਾ, ਇਸੇ ਲਈ ਉਹ ਬਾਰ ਬਾਰ ਜੰਮਦੇ ਮਰਦੇ ਰਹਿੰਦੇ ਹਨ। ਮਰ ਜੰਮੈ ਵਾਰੋ ਵਾਰਾ, ਵਧੈ ਵਿਕਾਰਾ, ਗਿਆਨ ਵੀ ਹੋਣੀ ਮੁਠੀ। ਲੋ ਹਜ਼ੂਰ ਕਹਿੰਦੇ ਨੇ, ਇਹ ਜਿਹੜੇ ਮਨਮੁਖ ਜੀਵ ਨੇ, ਮਰ ਜੰਮੈ ਵਾਰੋ ਵਾਰਾ, ਇਹ ਬਾਰ ਬਾਰ ਜੰਮਦੇ ਮਰਦੇ ਨੇ। ਕਿਉਂ? ਵਧ ਹੈ ਵਿਕਾਰਾ, ਮਾਇਆ ਦੇ ਮੋਹ ਦੇ ਕਾਰਨ ਇਹਨਾਂ ਦੇ ਅੰਦਰ ਵਿਕਾਰ ਵਧਦੇ ਨੇ, ਕਾਮ ਕ੍ਰੋਧ ਦਾ ਪ੍ਰਭਾਵ ਅੱਗੇ ਹੋਰ ਵੱਧ ਜਾਂਦਾ ਹੈ। ਗਿਆਨ ਵੀ ਹੋਣੀ ਮੁੱਠੀ, ਜਿਹੜੀ ਗਿਆਨ ਤੋਂ ਵੀ ਹੋਣੀ ਵਾਂਝੀ ਇਹ ਸ੍ਰਿਸ਼ਟੀ ਹੈ, ਇਹ ਭਾਈ ਲੁੱਟੀ ਗਈ ਹੈ, ਇਸ ਨੂੰ ਵਿਕਾਰਾਂ ਨੇ ਲੁੱਟ ਲਿਆ, ਅਥਵਾ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਔਰ ਇਹਨਾਂ ਪੰਜ ਠੱਗਾਂ ਨੇ ਸਾਰੀ ਸ੍ਰਿਸ਼ਟੀ ਨੂੰ ਲੁੱਟ ਲਿਆ ਹੈ। ਬਿਨ ਸ਼ਬਦ ਪਿਰ ਨਾ ਪਾਇਓ, ਜਨਮ ਗੁਆਇਓ, ਰੋਵੈ ਅਵਗੁਣ ਯਾਰੀ ਝੂਠੀ। ਲੋ ਹਜ਼ੂਰ ਕਹਿੰਦੇ ਨੇ, ਬਿਨਾਂ ਸ਼ਬਦ ਤੋਂ, ਬਿਨਾਂ ਗੁਰਬਾਣੀ ਦੀ ਵਿਚਾਰ ਤੋਂ, ਬਿਨਾਂ ਨਾਮ ਦੀ ਕਮਾਈ ਤੋਂ ਉਸਨੇ ਪਤੀ ਪਰਮੇਸ਼ਰ ਨੂੰ ਪ੍ਰਾਪਤ ਹੀ ਨਹੀਂ ਕੀਤਾ। ਆਪਣਾ ਹੀਰੇ ਵਰਗਾ ਅਮੋਲਕ ਜਨਮ ਐਵੇਂ ਗੁਆ ਲਿਆ, ਐਵੇਂ ਬਰਬਾਦ ਕਰ ਲਿਆ। ਰੋਵੈ ਅਵਗੁਣ ਯਾਰੀ ਝੂਠੀ, ਜਿਹੜੀ ਔਗਣਾ ਵਾਲੀ ਇਸਤਰੀ ਹੈ ਉਹ ਹੁਣ ਰੋਂਦੀ ਹੈ, ਤੇ ਔਰ ਝੂਠਾ ਹੀ ਰੋਂਦੀ ਹੈ, ਕਿਉਂਕਿ ਜਦੋਂ ਕਿਸੇ ਨੇ ਆਪਣੇ ਸਮੇਂ ਨੂੰ ਨਾ ਸੰਭਾਲਿਆ ਹੋਵੇ, ਆਪਣੇ ਵਕਤ ਨੂੰ ਨਾ ਸਵਾਰਿਆ ਹੋਵੇ, ਤੇ ਫਿਰ ਉਹ ਝੂਠਾ ਹੀ ਰੋ ਕੇ ਵਿਖਾਉਂਦੀ ਹੈ। ਫਿਰ ਜਗ ਜੀਵਨ ਕਿਸ ਨੂੰ ਰੋਈਐ, ਰੋਵੈ ਕੰਤ ਵਿਸਾਰੇ। ਲੋ ਹਜ਼ੂਰ ਕਹਿੰਦੇ ਨੇ, ਫਿਰ ਜਗ ਜੀਵਨ, ਉਹ ਪਤੀ ਪਰਮੇਸ਼ਰ ਤੇ ਜਗ ਦਾ ਜੀਵਨ ਸਰੂਪ ਹੈ, ਤੇ ਜਿਸ ਨੂੰ ਉਹ ਮਿਲ ਗਿਆ ਹੈ, ਕਿਸ ਨੂੰ ਰੋਈਐ, ਉਹਨੇ ਹੋਰ ਕਿਸੇ ਨੂੰ ਕੀ ਰੋਣਾ ਹੈ? ਉਹਦਾ ਤੇ ਰੋਣਾ ਤੋਣਾ ਮੁੱਕ ਜਾਂਦਾ। ਰੋਵੈ ਕੰਤ ਵਿਸਾਰੇ, ਹਾਂ, ਜਿਸਨੇ ਪਤੀ ਪਰਮੇਸ਼ਰ ਨੂੰ ਵਿਸਾਰ ਦਿੱਤਾ, ਪਤੀ ਪਰਮੇਸ਼ਰ ਨੂੰ ਮਨੋ ਭੁਲਾ ਦਿੱਤਾ, ਉਹ ਜੀਵ ਰੂਪ ਇਸਤਰੀ ਹਮੇਸ਼ਾ ਲਈ ਰੋਂਦੀ ਹੈ। ਸਭ ਜਗ ਆਪ ਉਪਾਇਓਨ ਆਵਨ ਜਾਣ ਸੰਸਾਰੇ। ਲੋ ਹਜ਼ੂਰ ਕਹਿੰਦੇ ਨੇ, ਸਾਰਾ ਸੰਸਾਰ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਪੈਦਾ ਕੀਤਾ, ਤੇ ਆਵਨ ਜਾਣ ਸੰਸਾਰੇ, ਤੇ ਸੰਸਾਰ ਦੇ ਵਿੱਚ ਆਉਣ ਜਾਣ ਵੀ ਆਵਾਗਮਨ ਵੀ ਉਸੇ ਵਾਹਿਗੁਰੂ ਪਰਮੇਸ਼ਰ ਨੇ ਹੀ ਬਣਾਇਆ ਹੈ। ਜੈਸੇ ਹਰ ਹਟ ਕੀ ਮਾਲਾ ਟਿੰਡ ਲਖਤ ਹੈ, ਇੱਕ ਸਖਣੀ ਇੱਕ ਹੋਰ ਪਰੀਅਤ ਹੈ, ਤੈਸੋ ਹੀ ਇਹ ਖੇਲ ਖਸਮ ਕਾ ਜਿਉਂ ਤਿਸਦੀ ਵਡਿਆਈ। ਬਈ ਜਿਵੇਂ ਹਲਟ ਦੀਆਂ ਟਿੰਡਾਂ ਹੁੰਦੀਆਂ ਨੇ, ਇੱਕ ਪਾਸੇ ਭਰੀਆਂ ਆਉਂਦੀਆਂ ਖਾਲੀ ਤੁਰੀਆਂ ਜਾਂਦੀਆਂ ਹਨ, ਇਸੇ ਤਰ੍ਹਾਂ ਜੀਵ ਵਾਸ਼ਨਾ ਦੇ ਬੱਧੇ ਆਉਂਦੇ ਨੇ ਤੇ ਤੁਰੇ ਜਾਂਦੇ ਨੇ। ਇਹ ਆਉਣਾ ਤੇ ਜਾਣਾ ਵੀ ਵਾਹਿਗੁਰੂ ਨੇ ਆਪ ਹੀ ਬਣਾਇਆ ਹੈ। ਸੋ ਫਿਰ ਸੱਚਾ ਸਦ ਹੀ ਸਾਚਾ ਹੈ, ਨਾ ਉਹ ਮਰੈ ਨਾ ਜਾਏ। ਉਹ ਫਿਰ ਪਤੀ ਪਰਮੇਸ਼ਰ ਸੱਚਾ ਹੈ, ਹੁਣ ਹੀ ਸੱਚਾ ਨਹੀਂ ਸਦ ਹੀ ਸਾਚਾ ਹੈ, ਉਹ ਤੇ ਹਮੇਸ਼ਾ ਲਈ ਹੀ ਸੱਚਾ ਹੈ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਤੇ ਹਮੇਸ਼ਾ ਲਈ ਸੱਚਾ ਹੈ, ਨਾ ਉਹ ਮਰੈ ਨਾ ਜਾਏ, ਨਾ ਉਹ ਕਦੀ ਮਰਦਾ ਹੈ, ਨਾ ਹੀ ਕਦੀ ਛੱਡ ਕੇ ਜਾਂਦਾ ਹੈ। ਭੁੱਲੀ ਫਿਰੈ ਤਨ ਏ ਆਣੀਆਂ, ਰੰਡ ਬੈਠੀ ਦੂਜੈ ਪਾਏ। ਹਜ਼ੂਰ ਕਹਿੰਦੇ ਨੇ ਜਿਹੜੀਆਂ ਇਹ ਆਣੀਆਂ ਨਾਦਾਨ ਇਸਤਰੀਆਂ ਨੇ, ਉਹ ਤੇ ਐਵੇਂ ਭੁੱਲੀਆਂ ਫਿਰਦੀਆਂ। ਭੁੱਲੀ ਫਿਰੈ ਤਨ ਏ ਆਣੀਆਂ, ਜਿਹੜੀ ਨਾਦਾਨ ਇਸਤਰੀ ਹੈ ਉਸ ਵਾਹਿਗੁਰੂ ਪਰਮੇਸ਼ਰ ਨੂੰ ਭੁੱਲੀ ਫਿਰਦੀ ਹੈ। ਰੰਡ ਬੈਠੀ ਦੂਜੈ ਪਾਏ, ਇਸੇ ਲਈ ਉਹ ਰੰਡੀ ਦੂਜੇ ਪਾਸੇ ਪ੍ਰੇਮ ਕਰਕੇ ਤੇ ਵਾਹਿਗੁਰੂ ਪਰਮੇਸ਼ਰ ਤੋਂ ਦੂਰ ਹੋ ਕੇ ਬੈਠ ਗਈ ਹੈ। ਕਿਉਂਕਿ ਜਿਸ ਇਸਤਰੀ ਦਾ ਆਪਣੇ ਪਤੀ ਦੇ ਨਾਲੋਂ ਪ੍ਰੇਮ ਟੁੱਟ ਜਾਵੇ ਤੇ ਜਾਂ ਆਪਣੇ ਪਤੀ ਨੂੰ ਪਤੀ ਸਮਝੇ ਹੀ ਨਾ, ਹੋਰ ਦੂਜੇ ਪਾਸੇ ਪ੍ਰੇਮ ਕਰਨਾ ਸ਼ੁਰੂ ਕਰ ਦੇਵੇ, ਤੇ ਫਿਰ ਉਹ ਤੇ ਪਹਿਲਾਂ ਹੀ ਉਸਨੇ ਤੇ ਰੰਡੀਆਂ ਵਾਲਾ ਇਹ ਰੂਪ ਧਾਰਨ ਕਰ ਲਿਆ, ਦੱਸੋ ਉਹ ਕਿਵੇਂ ਵਾਹਿਗੁਰੂ ਦੇ ਨਾਲ ਮਿਲ ਸਕਦੀ ਹੈ। ਭੁੱਲੀ ਫਿਰੈ ਤਨ ਏ ਆਣੀਆਂ, ਜਿਹੜੀ ਇਹ ਜੀਵ ਰੂਪ ਨਾਦਾਨ ਇਸਤਰੀ ਹੈ, ਨਾ ਸਮਝ ਇਸਤਰੀ ਹੈ, ਇਹ ਤੇ ਉਸ ਪਰਮੇਸ਼ਰ ਪਤੀ ਨੂੰ ਭੁੱਲੀ ਫਿਰਦੀ ਹੈ ਤੇ ਦੂਜੇ ਪਾਸੇ ਪ੍ਰੇਮ ਕਰਕੇ ਰੰਡੀ ਹੋ ਕੇ, ਵਿਧਵਾ ਹੋ ਕੇ, ਨਾਸਤਕ ਬਣ ਕੇ ਤੇ ਨਿਸ਼ਰਧਕ ਹੋ ਕੇ ਬੈਠੀ ਹੈ। ਰੰਡ ਬੈਠੀ ਦੂਜੈ ਪਾਏ, ਮਾਇਆ ਮੋਹੇ ਦੁੱਖ ਪਾਏ, ਆਪ ਘਟੈ ਤਨ ਸ਼ੀਜੈ। ਜਿਹੜੀ ਜੀਵ ਰੂਪ ਇਸਤਰੀ ਹੈ, ਰੰਡ ਬੈਠੀ ਦੂਜੈ ਪਾਏ, ਉਹ ਤੇ ਦੂਜੇ ਪਾਸੇ ਪ੍ਰੇਮ ਲਾ ਕੇ, ਉਹ ਤੇ ਰੰਡ ਦਾ ਅਰਥ ਹੈ ਵੀ ਰੰਡੀ ਵਿਧਵਾ ਹੋ ਕੇ ਬੈਠ ਗਈ ਹੈ, ਭਾਵ ਪਰਮੇਸ਼ਰ ਤੋਂ ਮੁਨਕਰ ਹੋ ਕੇ ਵੀ ਰੱਬ ਹੈ ਹੀ ਨਹੀਂ, ਉਹ ਨਾਸਤਕ ਹੋ ਕੇ ਨਿਸ਼ਰਧਕ ਹੋ ਕੇ ਬੈਠ ਗਈ ਹੈ। ਮਾਇਆ ਮੋਹੇ ਦੁੱਖ ਪਾਏ, ਉਹ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਹਮੇਸ਼ਾ ਲਈ ਦੁੱਖ ਹੀ ਪਾਉਂਦੀ ਹੈ। ਆਪ ਘਟੈ ਤਨ ਸ਼ੀਜੈ, ਸਮੇਂ ਦੇ ਨਾਲ ਉਮਰ ਘਟਦੀ ਜਾ ਰਹੀ ਹੈ ਤੇ ਸਰੀਰ ਵੀ ਸ਼ੀਜੈ ਦਾ ਅਰਥ ਕਮਜ਼ੋਰ ਹੁੰਦਾ ਜਾ ਰਿਹਾ ਹੈ, ਕਿਉਂਕਿ ਜਿਵੇਂ ਜਿਵੇਂ ਉਮਰ ਵੱਧਦੀ ਹੈ ਉਸੇ ਤਰ੍ਹਾਂ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ। ਜਿਵੇਂ ਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਵੀ ਫਰਮਾਇਆ ਹੈ, 40 ਸੀ ਪੁਰ ਹੋਏ, 40 ਸਾਲ ਤੱਕ ਸਾਡੇ ਸਰੀਰ ਦੀ ਸਾਰੀ ਸ਼ਕਤੀ ਸਾਰੇ ਤੱਤ ਐਨ ਭਰਪੂਰ ਹੋ ਜਾਂਦੇ ਨੇ ਤੇ ਫਿਰ ਉਸ ਤੋਂ ਅੱਗੇ ਸਾਡੀ ਤਾਕਤ ਘਟਣੀ ਸ਼ੁਰੂ ਹੋ ਜਾਂਦੀ ਹੈ। 85 ਪੱਗ ਖਿੱਸੈ, 60 ਕੇ ਬੋਢੇਪਾ ਆਵੇ। ਇਉਂ ਹਜ਼ੂਰ ਕਹਿੰਦੇ ਨੇ ਜਿਵੇਂ ਜਿਵੇਂ ਉਮਰ ਘਟਦੀ ਹੈ ਤੇ ਸਰੀਰ ਵੀ ਕਮਜ਼ੋਰ ਹੁੰਦਾ ਜਾਂਦਾ ਹੈ। ਜੋ ਕਿਛ ਆਇਆ ਸਭ ਕਿਛ ਜਾਸੀ, ਦੁੱਖ ਲਾਗਾ ਭਾਏ ਦੂਜੈ। ਹਜ਼ੂਰ ਕਹਿੰਦੇ ਨੇ ਜੋ ਵੀ ਕੁਛ ਆਇਆ ਹੈ, ਭਾਵ ਚਾਹੇ ਕੋਈ ਵਸਤੂ ਹੈ ਚਾਹੇ ਵਿਅਕਤੀ ਹੈ, ਜੋ ਵੀ ਕੁਛ ਆਇਆ ਹੈ ਸਭ ਕੁਛ ਚਲਿਆ ਜਾਵੇਗਾ। ਦੁੱਖ ਲਾਗਾ ਭਾਏ ਦੂਜਾ ਹੈ, ਬਈ ਦੂਜੇ ਪਾਸੇ ਪ੍ਰੇਮ ਕਰਕੇ ਇਸ ਜੀਵ ਨੂੰ ਦੁੱਖ ਲੱਗਿਆ ਹੈ। ਜੇ ਤੇ ਵਾਹਿਗੁਰੂ ਨਾਲ ਪਿਆਰ ਕਰੇ ਫਿਰ ਤੇ ਇਹਨੂੰ ਸੁੱਖ ਮਿਲ ਸਕਦਾ ਹੈ, ਪਰ ਵਾਹਿਗੁਰੂ ਨਾਲ ਪਿਆਰ ਇਹ ਕਰਦਾ ਹੀ ਨਹੀਂ, ਦੂਜੇ ਪਾਸੇ ਮਾਇਆ ਨਾਲ, ਪਦਾਰਥਾਂ ਨਾਲ ਜਾਂ ਕਿਸੇ ਹੋਰ ਸਰੀਰਾਂ ਦੇ ਨਾਲ ਮੋਹ ਪਿਆਰ ਕਰ ਰਿਹਾ ਹੈ, ਇਸੇ ਲਈ ਇਹਨੂੰ ਦੁੱਖ ਲੱਗ ਰਿਹਾ ਹੈ। ਜਮ ਕਾਲ ਨਾ ਸੂਜੈ, ਮਾਇਆ ਜਗ ਲੂਜੈ, ਲਭ ਲੋਭ ਚਿਤ ਲਾਏ। ਇਸ ਜੀਵ ਨੂੰ ਜਮ ਕਾਲ ਨਾ ਸੂਜੈ, ਜਿਹੜਾ ਜਮ ਕਾਲ ਵੀ ਨਹੀਂ ਦਿਸਦਾ, ਇਸਨੂੰ ਇਹ ਵੀ ਨਹੀਂ ਪਤਾ ਵੀ ਜਮਦੂਤ ਮੇਰੇ ਸਿਰ ਤੇ ਖੜੇ ਨੇ। ਮਾਇਆ ਜਗ ਲੂਜੈ, ਦੇਖ ਲੋ ਇਹ ਸੰਸਾਰ ਮਾਇਆ ਦੇ ਲਈ ਲੂਜੈ ਦਾ ਅਰਥ ਲੁੱਝ ਰਿਹਾ ਹੈ, ਝਗੜੇ ਕਰ ਰਿਹਾ ਹੈ। ਜਿੰਨੇ ਵੀ ਦੁਨੀਆਂ ਦੇ ਵਿੱਚ ਲੜਾਈ ਝਗੜੇ ਨੇ ਮਾਇਆ ਦੇ ਕਾਰਨ ਨੇ, ਕਿਉਂਕਿ ਸਤਿਗੁਰੂ ਮਹਾਰਾਜ ਦੇ ਬਚਨ ਨੇ ਮਾਏ ਬਾਪ ਪੂਤ ਹਿਤ ਭਰਾਤਾ ਹੁਣ ਘਰ ਘਰ ਮਿਲਿਓ ਦੂਆ ਕਿਸੇ ਹੀ ਵਾਦ ਕਾਟ ਕਿਸੇ ਹੀ ਪੈ ਸਗਰੇ ਲਰ ਲਰ ਮੂਆ। ਅੱਜ ਜਿੰਨੇ ਘਰਾਂ ਦੇ ਵਿੱਚ ਰੌਲੇ ਨੇ ਮਾਇਆ ਦੇ ਰੌਲੇ ਨੇ, ਜਮਕਾਲ ਨਾ ਸੁੱਜੈ ਮਾਇਆ ਜਗ ਲੁੱਜੈ। ਹਜ਼ੂਰ ਕਹਿੰਦੇ ਨੇ ਵੇਖ ਲਓ ਇਹ ਸੰਸਾਰ ਮਾਇਆ ਲਈ ਲੜਦਾ ਝਗੜਦਾ ਹੈ ਪਰ ਇਹਨੂੰ ਆਪਣੀ ਮੌਤ ਨਹੀਂ ਯਾਦ ਆਉਂਦੀ। ਲਭ ਲੋਭ ਚਿਤ ਲਾਏ ਤੇ ਮਾਇਆ ਦੇ ਲੋਭ ਦੇ ਵਿੱਚ ਤੇ ਖਾਣ ਪੀਣ ਦੇ ਪਦਾਰਥਾਂ ਦੇ ਲਾਲਚ ਦੇ ਵਿੱਚ ਹੀ ਆਪਣਾ ਚਿੱਤ ਜੋੜੀ ਬੈਠਾ ਹੈ। ਸੋ ਪਿਰ ਸਾਚਾ ਸਦਹੀ ਸਾਚਾ ਨਾ ਉਹ ਮਰੈ ਨਾ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਪਤੀ ਪਰਮੇਸ਼ਰ ਸੱਚਾ ਹੈ, ਹਮੇਸ਼ਾ ਲਈ ਹੀ ਉਹ ਸੱਚਾ ਹੈ। ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬੱਤ ਰਮਣੰ ਨਾਨਕ ਅਗਨਾਸਨ ਜਗਦੀਸ਼ ਰਹਿ। ਨਾ ਉਹ ਮਰੇ ਨਾ ਜਾਏ, ਨਾ ਕਦੀ ਉਹ ਪਰਮੇਸ਼ਰ ਪਤੀ ਮਰਦਾ ਹੀ ਹੈ ਤੇ ਨਾ ਹੀ ਕਦੀ ਉਹ ਛੱਡ ਕੇ ਜਾਂਦਾ ਹੈ। ਇੱਕ ਰੂਪ ਹੈ ਪਿਰਹਿ ਵਿਸ਼ੁਨੀਆ ਅੰਧੀ ਨਾ ਜਾਣੈ ਪਿਰ ਨਾਲੇ। ਲੋ ਹਜ਼ੂਰ ਕਹਿੰਦੇ ਨੇ ਇੱਕ ਐਸੀਆਂ ਵੀ ਇਸਤਰੀਆਂ ਨੇ, ਐਸੀਆਂ ਮਨਮੁੱਖ ਇਸਤਰੀਆਂ ਨੇ ਜੋ ਪਤੀ ਪਰਮੇਸ਼ਰ ਤੋਂ ਵਿਛੜੀਆਂ ਹੋਈਆਂ, ਅੰਧੀ ਨਾ ਜਾਣੈ ਪਿਰ ਨਾਲੇ। ਪਰ ਸਤਿਗੁਰੂ ਕਹਿੰਦੇ ਨੇ ਉਹ ਅੰਨੀਆਂ ਇਸ ਗੱਲ ਨੂੰ ਨਹੀਂ ਜਾਣਦੀਆਂ, ਉਹ ਪਤੀ ਪਰਮੇਸ਼ਰ ਤੇ ਸਾਡੇ ਨਾਲ ਹੀ ਅੰਗ ਸੰਗ ਵਸ ਰਿਹਾ ਹੈ। ਕਿਉਂਕਿ ਸਤਿਗੁਰੂ ਦੀ ਬਾਣੀ ਸਾਨੂੰ ਇਹੀ ਵਾਰ ਵਾਰ ਸਮਝਾਉਂਦੀ ਹੈ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਦੇ ਵੀ ਦੂਰ ਨਾ ਸਮਝੋ, ਉਹ ਅਕਾਲ ਪੁਰਖ ਵਾਹਿਗੁਰੂ ਨੇੜੇ ਵਸ ਰਿਹਾ ਹੈ। ਜਿਹ ਜੈ ਮਨ ਤੂੰ ਧਾਮਦਾ ਤਹ ਤੈ ਹਰ ਜੀਉ ਤੇਰੇ ਨਾਲੇ। ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਬਹਿਪੂਤੇ। ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਈ। ਉਹ ਹੱਥਾਂ ਪੈਰਾਂ ਦੇ ਨਾਲੋਂ ਵੀ ਵਾਹਿਗੁਰੂ ਨੇੜੇ ਹੈ। ਪਰ ਹਜ਼ੂਰ ਕਹਿੰਦੇ ਨੇ ਇੱਕ ਐਸੀਆਂ ਵੀ ਮਨਮੁਖ ਜੀਵ ਰੂਪ ਇਸਤਰੀਆਂ ਹਨ ਜੋ ਹਮੇਸ਼ਾ ਲਈ ਪਤੀ ਪਰਮੇਸ਼ਰ ਤੋਂ ਵਿਛੜੀਆਂ ਹੋਈਆਂ ਰੋਂਦੀਆਂ ਹੀ ਰਹਿੰਦੀਆਂ। ਪਰ ਉਹਨਾਂ ਅੰਨੀਆਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਉਹ ਪਤੀ ਪਰਮੇਸ਼ਰ ਤਾਂ ਸਾਡੇ ਨਾਲ ਹੀ ਵਸ ਰਿਹਾ ਹੈ। ਗੁਰਪ੍ਰਸਾਦੀ ਸਾਚਾ ਪਿਰ ਮਿਲੈ ਅੰਤਰ ਸਦਾ ਸੰਭਾਲੇ। ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਿਵੇਂ ਹੋ ਸਕਦਾ ਹੈ? ਤਾਂ ਹਜ਼ੂਰ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਉਹ ਸੱਚਾ ਪਤੀ ਅਕਾਲ ਪੁਰਖ ਵਾਹਿਗੁਰੂ ਮਿਲਦਾ ਹੈ। ਅੰਤਰ ਸਦਾ ਸੰਭਾਲੇ, ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਫਿਰ ਇਹ ਜੀਵ ਰੂਪ ਇਸਤਰੀ ਆਪਣੇ ਅੰਦਰ ਹੀ ਉਸ ਪਤੀ ਪਰਮੇਸ਼ਰ ਨੂੰ ਹਮੇਸ਼ਾ ਲਈ ਯਾਦ ਕਰਦੀ ਹੈ। ਜਿਹੜੀ ਜੀਵ ਰੂਪ ਇਸਤਰੀ ਆਪਣੇ ਅੰਦਰ ਹੀ ਅੰਤਰ ਆਤਮਾ ਹੀ ਉਸ ਨੂੰ ਯਾਦ ਕਰਨ ਲੱਗ ਪਵੇ ਤੇ ਫਿਰ ਉਹਨੂੰ ਅੰਦਰੋਂ ਹੀ ਉਹ ਪਤੀ ਪਰਮੇਸ਼ਰ ਮਿਲ ਜਾਂਦਾ ਹੈ। ਫਿਰ ਅੰਤਰ ਸੰਭਾਲੇ ਸਦਾ ਹੈ ਨਾਲੇ ਮਨਮੁਖ ਜਾਤਾ ਦੂਰੇ। ਲੋ ਹਜ਼ੂਰ ਕਹਿੰਦੇ ਨੇ ਜਿਸ ਜੀਵ ਰੂਪ ਮਨਮੁਖ ਇਸਤਰੀ ਨੇ ਉਸ ਪਤੀ ਪਰਮੇਸ਼ਰ ਨੂੰ ਦੂਰ ਜਾਣਿਆ ਹੈ। ਫਿਰ ਅੰਤਰ ਸੰਭਾਲੇ ਸਦਾ ਹੈ ਨਾਲੇ, ਉਹ ਆਪਣੇ ਪਤੀ ਨੂੰ ਆਪਣੇ ਅੰਦਰ ਹੀ ਯਾਦ ਕਰੇ ਤੇ ਨਾਲ ਇਹ ਸਮਝੇ ਸਦਾ ਹੈ ਨਾਲੇ, ਉਹ ਪਤੀ ਪਰਮੇਸ਼ਰ ਹਮੇਸ਼ਾ ਲਈ ਮੇਰੇ ਨਾਲ ਹੀ ਵਸ ਰਿਹਾ ਹੈ ਤੇ ਫਿਰ ਉਹਨੂੰ ਉਸਦੇ ਨਾਲ ਮਿਲਾਪ ਹਾਸਲ ਹੋ ਜਾਂਦਾ ਹੈ। ਜਿਹੜੀ ਉਸਨੂੰ ਆਪਣੇ ਅੰਦਰ ਯਾਦ ਨਹੀਂ ਕਰਦੀ ਤੇ ਉਹ ਕਦੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਵੀ ਨਹੀਂ ਸਕਦੀ। ਇਹੋ ਤਨ ਰੁਲੈ ਰੁਲਾਇਆ ਕਾਮ ਨਾ ਆਇਆ ਜਿਨ ਖਸਮ ਨਾ ਜਾਤਾ ਹਦੂਰੇ। ਲਓ ਹਜ਼ੂਰ ਕਹਿੰਦੇ ਨੇ ਜਿਸ ਜੀਵ ਰੂਪ ਇਸਤਰੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਨੂੰ ਆਪਣੇ ਨੇੜੇ ਨਹੀਂ ਵੇਖਿਆ ਨਹੀਂ ਸਮਝਿਆ, ਇਹੋ ਤਨ ਰੁਲੈ ਰੁਲਾਇਆ ਕਾਮ ਨਾ ਆਇਆ, ਫਿਰ ਉਹਦਾ ਇਹ ਸਰੀਰ ਰੁਲਾਇਆ ਰੁਲਦਾ ਹੈ, ਕਿਸੇ ਕੰਮ ਨਹੀਂ ਆਉਂਦਾ। ਤੇ ਜਿਸ ਜੀਵ ਰੂਪ ਇਸਤਰੀ ਨੇ ਪਤੀ ਪਰਮੇਸ਼ਰ ਨੂੰ ਆਪਣੇ ਨੇੜੇ ਨਹੀਂ ਜਾਣਿਆ ਤੇ ਫਿਰ ਉਹਦਾ ਸਰੀਰ ਆਖੀਰ ਤੇ ਮਿੱਟੀ ਵਿੱਚ ਰੁਲਾਇਆ ਰੁਲਦਾ, ਕਿਸੇ ਕੰਮ ਨਹੀਂ ਆਉਂਦਾ। ਕਿਉਂ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਥਾਂ ਤੇ ਇਹ ਵੀ ਬਚਨ ਲਿਖੇ ਹਨ, ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ। ਜੇ ਕੋਈ ਪਸ਼ੂ ਮਰਦਾ ਉਹ ਅੱਗੇ ਲੋਕਾਂ ਦੇ 10 ਕੰਮ ਸਵਾਰਦਾ ਹੈ। ਉਹਦਾ ਚਮੜਾ ਵੀ ਕੰਮ ਆ ਜਾਂਦਾ ਹੈ, ਉਹਦੇ ਹੱਡ ਵੀ ਕੰਮ ਆ ਜਾਂਦੇ ਨੇ, ਹੋਰ ਉਹਦੀਆਂ ਚੀਜ਼ਾਂ ਸਭ ਉਸ ਦੀਆਂ ਕੰਮ ਆ ਜਾਂਦੀਆਂ ਨੇ। ਪਰ ਮਨੁੱਖੀ ਸਰੀਰ ਹੀ ਇੱਕ ਐਸਾ ਹੈ ਜਿਸ ਨੂੰ ਅੱਗ ਵਿੱਚ ਹੀ ਸਾੜ ਦਿੱਤਾ ਜਾਂਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜਿਸਨੇ ਉਸ ਪਤੀ ਪਰਮੇਸ਼ਰ ਨੂੰ ਆਪਣੇ ਨੇੜੇ ਨਹੀਂ ਜਾਣਿਆ, ਜਿਸਨੇ ਉਸ ਪਤੀ ਪਰਮੇਸ਼ਰ ਨੂੰ ਆਪਣੇ ਨੇੜੇ ਅੰਗ ਸੰਗ ਨਹੀਂ ਸਮਝਿਆ, ਫਿਰ ਉਸ ਜੀਵ ਰੂਪ ਇਸਤਰੀ ਦਾ ਸਰੀਰ ਮਿੱਟੀ ਵਿੱਚ ਹੀ ਰੁਲਾਇਆ ਰੁਲਦਾ ਹੈ, ਹੋਰ ਕਿਸੇ ਕੰਮ ਨਹੀਂ ਆਉਂਦਾ। ਨਾਨਕ ਸਾ ਤਨ ਮਿਲੈ ਮਿਲਾਈ, ਫਿਰ ਅੰਤਰ ਸਦਾ ਸੰਭਾਲੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਜੀਵ ਰੂਪ ਇਸਤਰੀ ਜੋ ਆਪਣੇ ਅੰਦਰ ਉਸ ਪਤੀ ਪਰਮੇਸ਼ਰ ਨੂੰ ਹਮੇਸ਼ਾ ਲਈ ਸੰਭਾਲਦੀ ਹੈ, ਮਿਲੈ ਮਿਲਾਈ, ਉਹ ਵਾਹਿਗੁਰੂ ਪਰਮੇਸ਼ਰ ਦੀ ਮਿਲਾਈ ਹੋਈ ਮਿਲ ਜਾਂਦੀ ਹੈ। ਜਿਹੜੀ ਜੀਵ ਰੂਪ ਇਸਤਰੀ ਹਰ ਵੇਲੇ ਵਾਹਿਗੁਰੂ ਦਾ ਅੰਤਰ ਆਤਮਾ ਸਿਮਰਨ ਕਰਦੀ ਹੈ, ਚਿੰਤਨ ਕਰਦੀ ਹੈ, ਆਰਾਧਨ ਕਰਦੀ ਹੈ, ਤੇ ਬਈ ਉਹ ਵਾਹਿਗੁਰੂ ਪਰਮੇਸ਼ਰ ਦੀ ਮਿਲਾਈ ਉਸ ਨੂੰ ਮਿਲ ਸਕਦੀ ਹੈ ਤੇ ਦੂਸਰੀ ਨਹੀਂ ਮਿਲ ਸਕਦੀ। ਇੱਕ ਰੋਵੈ ਹੈ ਪਿਰ ਹੈ ਵਿਸ਼ੁਨੀਆ, ਅੰਧੀ ਨਾ ਜਾਣੈ ਪਿਰ ਹੈ ਨਾਲੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇੱਕ ਐਸੀਆਂ ਵੀ ਨਾਦਾਨ ਇਸਤਰੀਆਂ ਹਨ ਜੋ ਪਤੀ ਪਰਮੇਸ਼ਰ ਤੋਂ ਵਿਛੜੀਆਂ ਰਹਿੰਦੀਆਂ, ਭਾਵ ਉਹ ਮਨਮੁਖ ਲੋਕ ਵਾਹਿਗੁਰੂ ਪਰਮੇਸ਼ਰ ਤੋਂ ਵਿਛੜੇ ਹੀ ਰਹਿੰਦੇ ਨੇ ਤੇ ਹਮੇਸ਼ਾ ਲਈ ਰੋਂਦੇ ਰਹਿੰਦੇ ਹੈ। ਅੰਧੀ ਨਾ ਜਾਣੈ ਪਿਰ ਹੈ ਨਾਲੇ, ਇਹ ਜਿਹੜੀ ਜੀਵ ਰੂਪ ਇਸਤਰੀ ਅੰਨੀ ਹੈ, ਇਸ ਗੱਲ ਨੂੰ ਨਹੀਂ ਜਾਣਦੀ ਉਹ ਪਤੀ ਪਰਮੇਸ਼ਰ ਤਾਂ ਮੇਰੇ ਨਾਲ ਵਸ ਰਿਹਾ ਹੈ, ਇਸ ਗੱਲ ਦਾ ਇਸ ਨੂੰ ਪਤਾ ਨਹੀਂ ਲੱਗਦਾ। ਕਿਉਂਕਿ ਹੁਣ ਜਿਹੜੀ ਆਮ ਮਨਮੁਖ ਦੀ ਅਵਸਥਾ ਹੈ ਉਹ ਤੇ ਕਹਿੰਦੇ ਵੀ ਰੱਬ ਇੱਥੇ ਹੈ ਹੀ ਨਹੀਂ ਕਿਤੇ, ਜੇ ਹੋਵੇ ਤਾਂ ਮੈਨੂੰ ਦਿਸੇ ਨਾ, ਤੇ ਉਹ ਅੰਨਾ ਆਦਮੀ ਜਿਵੇਂ ਕੋਈ ਕਵੇ ਇੱਥੇ ਕੁਛ ਹੈ ਹੀ ਨਹੀਂ। ਇਸੇ ਤਰ੍ਹਾਂ ਸਾਡੀ ਜਿਹੜੀ ਮਨ ਦੀ ਅਵਸਥਾ ਹੈ ਮੋਹ ਮਾਇਆ ਕਰਕੇ, ਅਗਿਆਨ ਕਰਕੇ, ਭਰਮ ਕਰਕੇ ਅੰਨੀ ਹੈ। ਸਾਡੇ ਕੋਲ ਉਹ ਗਿਆਨ ਦ੍ਰਿਸ਼ਟੀ, ਦੈਵੀ ਦ੍ਰਿਸ਼ਟੀ ਨਹੀਂ ਹੈ ਜਿਸ ਦੇ ਨਾਲ ਵਾਹਿਗੁਰੂ ਪਰਮੇਸ਼ਰ ਨੂੰ ਵਿਖਿਆ ਜਾ ਸਕਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਕਈ ਐਸੀਆਂ ਨਾਦਾਨ ਮਨਮੁਖ ਇਸਤਰੀਆਂ ਹਨ ਜੋ ਪਤੀ ਪਰਮੇਸ਼ਰ ਤੋਂ ਵਿਛੜੀਆਂ ਹਮੇਸ਼ਾ ਲਈ ਰੋਂਦੀਆਂ ਹੀ ਰਹਿੰਦੀਆਂ, ਪਰ ਸਤਿਗੁਰੂ ਕਹਿੰਦੇ ਨੇ ਇਹ ਜੀਵ ਰੂਪ ਇਸਤਰੀ ਅੰਨੀ ਇਸ ਗੱਲ ਨੂੰ ਨਹੀਂ ਜਾਣਦੀ ਉਹ ਪਤੀ ਪਰਮੇਸ਼ਰ ਤੇ ਹਮੇਸ਼ਾ ਮੇਰੇ ਨਾਲ ਹੀ ਵਸ ਰਿਹਾ ਹੈ, ਤੇ ਜੇ ਇਸ ਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਫਿਰ ਇਹਦੇ ਰੋਣੇ ਧੋਣੇ ਵੀ ਮੁੱਕ ਸਕਦੇ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਨਾਨਕ ਸਾ ਤਨ ਮਿਲੈ ਮਿਲਾਈ, ਫਿਰ ਅੰਤਰ ਸਦਾ ਸੰਭਾਲੇ। ਇੱਕ ਰੋਵੈ ਹੈ ਪਿਰ ਹੈ ਵਿਸ਼ੁਨੀਆ, ਅੰਧੀ ਨਾ ਜਾਣੈ ਪਿਰ ਹੈ ਨਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।